ओम शांति। आज सुनदेहा 18 सितंबर 2025 दे बाबा दे साकार महावाक। बाबा बोले, मिठे बच्चे, जादों तुसी फुल बनोगे ओदो ए भारत कंध्या दे जंगल तो संपूर्ण फुलां दा बगीचा बनेगा। बाप आया ही है तुहानू फुल बनान दे लई। प्रश्न है, मंदर लायक बनन दे लई किन्ना गल्लां ते विशेष ध्यान देना है। मंदर लायक बनन दे लई किन्ना गल्लां ते विशेष ध्यान देना है। उत्तर विच बाबा ने दस्या, मंदर लायक बनना है ता चलन ते विशेष ध्यान दो। चलन बड़ी मिठी ते रोयल होनी चाहिदी है। एना मिठापन होवे जो दूजियां नू वी उसकी महसूसता आवे। अनेकां नू बाप दा परिचय दो। अपना कल्याण करन दे लई चंगी तरह पुरुषार्थ कर, सर्विस विच लगे रहो। गीत है, बदल जाए दुनिया न बदलेंगे हम। ओम शांति। रूहानी बच्चे जानते ने बाप ब्रह्मा द्वारा समझा रहे ने। ब्रह्मा दे रथ द्वारा ही समझाते रहते ने। हुन असी प्रतिज्ञा करते हां कि श्रीमत ते असी इस भारत दी भूमि नूं पति तो पावन जरूर बनावांगे। भारत खास दुनिया आम सब नूं असी पति तो पावन बनन दा रस्ता दसदे हां। एने ख्यालात हरेक नूं अपनी बुद्धि विच रखने ने। बाबा कहंदे ने, ड्रामानुसार जदों तुसी फुल बन जाओगे उदों समय आ जावेगा, संपूर्ण बगीचा बन जावेगा। बागवान भी निराकार नूं कहा जांदा है, माली भी निराकार नूं कहा जांदा है, साकार नूं नहीं। माली भी आत्मा है ना कि शरीर। बागवान भी आत्मा है, बाग समझानगे जरूर शरीर द्वारा ना। शरीर दे नाल उहनां नूं माली बागवान कहा जांदा है जो इस विश्व नूं फुल्लां दा बगीचा बनांदे ने। बगीचा सी जिथे देवता रहंदे सी, उत्थे कोई दुख नहीं सी। ऐसे एथे कंड्या दे जंगल विच दुख है, रावण दा राज है, कंड्या दा जंगल है ना। फट तो कोई फुल नहीं बनदे, देवतावां दे अगे जाके भी गाउंदे ने, असी जन्म जन्मांतर दे पापी हां, अजामिल हां, एवें प्रार्थना करदे ने। हुण सानू आके पुनात्मा बनाओ। समझदे ने असी पापात्मा हां। कोई समय पुनात्मा सी, हुण इस दुनिया विच पुनात्मावां दे सिर्फ चित्र ने, राजधानी दे हैड दे चित्र ने, पर उहनां नूं अजिहा बनाण वाला है निराकार परमपिता परमात्मा। उहनां दा वी चित्र है, बस होर कोई चित्र है नहीं। उस विच वी शिव दा तां वड्डा लिंग बना देंदे। कहंदे वी ने आत्मा स्टार मिसल है, जरूर बाप वी अजिहा होएगा ना, पर उहनां दी पूरी पछाण नहीं। एना श्री लक्ष्मी नारायण दा विश्व विच राज सी, एना दे लई किते वी गलाने दी गल नहीं लिखदे। बाकी श्री कृष्ण नूं कदे द्वापर विच कदे किथे ले जांदे, श्री लक्ष्मी नारायण दे लई सब कहणगे, ए स्वर्ग दे मालिक सी, ए है तुहाडी एम ऑब्जेक्ट। राधे कृष्ण कौन ने? मनुख विचारे बिल्कुल मुंझे होए ने, कुछ नहीं समझदे। जो बाप तारा समझदे ने, ਉਹ ਸਮਝਾਣ ਲਾਇਕ ਵੀ ਬਣ ਜਾਂਦੇ ਨੇ, ਨਹੀਂ ਤਾਂ ਲਾਇਕ ਬਣ ਨਹੀਂ ਸਕਦੇ। ਦੈਵੀ ਗੁਣ ਧਾਰਨ ਨਹੀਂ ਕਰ ਸਕਦੇ, ਭਲੇ ਕਿੰਨਾ ਵੀ ਸਮਝਾਓ, ਪਰ ਡਰਾਮਾ ਅਨੁਸਾਰ ਅਜਿਹਾ ਹੋਣਾ ਹੀ ਹੈ। ਹੁਣ ਤੁਸੀਂ ਖੁਦ ਸਮਝ ਦੇਖੋ। ਅਸੀਂ ਸਭ ਬੱਚੇ ਬਾਪ ਦੀ ਸ਼੍ਰੀਮਤ ਤੇ ਭਾਰਤ ਦੀ ਰੂਹਾਨੀ ਸਰਵਿਸ ਕਰਦੇ ਹਾਂ, ਆਪਣੇ ਤਨ ਮਨ ਧਨ ਨਾਲ। ਪ੍ਰਦਰਸ਼ਨੀ ਮਿਊਜ਼ੀਅਮ ਆਦਿ ਵਿੱਚ ਪੁੱਛਦੇ ਨੇ, ਤੁਸੀਂ ਭਾਰਤ ਦੀ ਕੀ ਸੇਵਾ ਕਰਦੇ ਹੋ? ਤੁਸੀਂ ਜਾਣਦੇ ਹੋ, ਅਸੀਂ ਭਾਰਤ ਦੀ ਬਹੁਤ ਚੰਗੀ ਸਰਵਿਸ ਕਰਦੇ ਹਾਂ, ਜੰਗਲ ਤੋਂ ਬਗੀਚਾ ਬਣਾ ਰਹੇ ਹਾਂ। ਸਤਿਯੁਗ ਹੈ ਗਾਰਡਨ, ਇਹ ਹੈ ਕੰਡਿਆਂ ਦਾ ਜੰਗਲ। ਇੱਕ ਦੋ ਨੂੰ ਦੁੱਖ ਦਿੰਦੇ ਰਹਿੰਦੇ ਨੇ, ਇਹ ਵੀ ਤੁਸੀਂ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਸ਼੍ਰੀ ਲਕਸ਼ਮੀ ਨਾਰਾਇਣ ਦਾ ਚਿੱਤਰ ਬਹੁਤ ਚੰਗਾ ਬਣਾਉਣਾ ਚਾਹੀਦਾ ਹੈ। ਮੰਦਰਾਂ ਵਿੱਚ ਬਹੁਤ ਖੂਬਸੂਰਤ ਚਿੱਤਰ ਬਣਾਉਂਦੇ ਨੇ, ਕਿੱਥੇ ਗੋਰਾ ਕਿੱਥੇ ਸਾਂਵਰਾ ਚਿੱਤਰ ਬਣਾਉਂਦੇ, ਉਸ ਵਿੱਚ ਰਾਜ ਕੀ ਹੈ ਇਹ ਨਹੀਂ ਸਮਝਦੇ। ਤੁਸੀਂ ਬੱਚਿਆਂ ਨੂੰ ਹੁਣ ਸਾਰਾ ਗਿਆਨ ਹੈ। ਬਾਪ ਕਹਿੰਦੇ ਨੇ ਮੈਂ ਆ ਕੇ ਸਭ ਨੂੰ ਮੰਦਿਰ ਲਾਇਕ ਬਣਾਉਂਦਾ ਹਾਂ, ਪਰ ਸਭ ਮੰਦਿਰ ਲਾਇਕ ਨਹੀਂ ਬਣਦੇ। ਪਰਜਾ ਨੂੰ ਮੰਦਿਰ ਲਾਇਕ ਨਹੀਂ ਕਹਾਂਗੇ, ਪਰਜਾ ਉਹਨਾਂ ਦੀ ਹੋਵੇਗੀ ਜੋ ਪੁਰਸ਼ਾਰਥ ਕਰ ਬਹੁਤ ਸਰਵਿਸ ਕਰਦੇ ਨੇ। ਤੁਸੀਂ ਬੱਚਿਆਂ ਨੂੰ ਰੂਹਾਨੀ ਸੋਸ਼ਲ ਸਰਵਿਸ ਵੀ ਕਰਨੀ ਹੈ, ਇਸ ਸੇਵਾ ਵਿੱਚ ਆਪਣਾ ਜੀਵਨ ਸਫਲ ਕਰਨਾ ਹੈ। ਚਲਨ ਵੀ ਬਹੁਤ ਮਿੱਠੀ ਸੁੰਦਰ ਹੋਣੀ ਚਾਹੀਦੀ ਹੈ, ਜੋ ਹੋਰਾਂ ਨੂੰ ਵੀ ਮਿੱਠੇਪਨ ਨਾਲ ਸਮਝਾ ਸਕੋ। ਖੁਦ ਹੀ ਕੰਡਾ ਹੋਵੇਗਾ ਤਾਂ ਕਿਸੇ ਨੂੰ ਫੁੱਲ ਕਿਵੇਂ ਬਣਾਉਣਗੇ, ਉਹਨਾਂ ਦਾ ਤੀਰ ਪੂਰਾ ਲੱਗੇਗਾ ਨਹੀਂ। ਬਾਪ ਨੂੰ ਯਾਦ ਨਹੀਂ ਕਰਦੇ ਹੋਣਗੇ ਤਾਂ ਤੀਰ ਕਿਵੇਂ ਲੱਗੇਗਾ। ਆਪਣੇ ਕਲਿਆਣ ਦੇ ਲਈ ਚੰਗੀ ਤਰ੍ਹਾਂ ਪੁਰਸ਼ਾਤਕਾਰ ਸਰਵਿਸ ਵਿੱਚ ਲੱਗੇ ਰਹੋ। ਬਾਪ ਵੀ ਸਰਵਿਸ ਤੇ ਹੈ ਨਾ, ਤੁਸੀਂ ਵੀ ਬੱਚੇ ਦਿਨ ਰਾਤ ਸਰਵਿਸ ਤੇ ਰਹੋ। ਦੂਜੀ ਗੱਲ ਸਮਝਾਉਂਦੇ ਨੇ, ਸ਼ਿਵ ਜਯੰਤੀ ਤੇ ਬਹੁਤ ਬੱਚੇ ਤਾਰਾਂ ਭੇਜ ਦਿੰਦੇ ਨੇ, ਉਹਨਾਂ ਵਿੱਚ ਵੀ ਅਜਿਹੀ ਲਿਖਤ ਲਿਖਣੀ ਚਾਹੀਦੀ ਹੈ ਜੋ ਤਾਰਾਂ ਕਿਸੇ ਨੂੰ ਵੀ ਦਿਖਾਣ ਤਾਂ ਸਮਝ ਜਾਣ ਅੱਗੇ ਦੇ ਲਈ ਕੀ ਕਰਨਾ ਹੈ, ਉਸਦਾ ਪੁਰਸ਼ਾਰਥ ਕੀਤਾ ਜਾਂਦਾ ਹੈ। ਸੈਮੀਨਾਰ ਵੀ ਇਸ ਲਈ ਕਰਦੇ ਨੇ ਕੀ ਸਰਵਿਸ ਕਰੀਏ, ਜੋ ਬਹੁਤਿਆਂ ਨੂੰ ਬਾਪ ਦਾ ਪਰਿਚੈ ਮਿਲੇ। ਤਾਰਾਂ ਤਾਂ ਢੇਰ ਰੱਖੀਆਂ ਹੋਈਆਂ ਨੇ, ਉਹਨਾਂ ਨਾਲ ਬਹੁਤ ਕੰਮ ਲੈ ਸਕਦੇ ਹੋ। ਐਡਰੈਸ ਪਾਉਂਦੇ ਨੇ ਸ਼ਿਵ ਬਾਬਾ ਕੇਅਰ ਆਫ ਬ੍ਰਹਮਾ। ਪਰਜਾ ਪਿਤਾ ਬ੍ਰਹਮਾ ਵੀ ਹੈ, ਉਹ ਰੂਹਾਨੀ ਪਿਤਾ, ਉਹ ਜਿਸਮਾਨੀ। ਉਹਨਾਂ ਤੋਂ ਜਿਸਮਾਨੀ ਰਚਨਾ ਰਚੀ ਜਾਂਦੀ ਹੈ। ਬਾਪ ਹੈ ਮਨੁੱਖ ਸ੍ਰਿਸ਼ਟੀ ਦਾ ਰਚਤਾ, ਕਿਵੇਂ ਰਚਨਾ ਰਚਦੇ ਨੇ ਦੁਨੀਆਂ ਭਰ ਵਿੱਚ ਕੋਈ ਨਹੀਂ ਜਾਣਦਾ। ਬਾਪ ਬ੍ਰਹਮਾ ਦੁਆਰਾ ਹੁਣ ਨਵੀਂ ਰਚਨਾ ਰਚ ਰਹੇ ਨੇ। ਬ੍ਰਾਹਮਣ ਨੇ ਚੋਟੀ, ਪਹਿਲੇ ਪਹਿਲੇ ਬ੍ਰਾਹਮਣ ਜ਼ਰੂਰ ਚਾਹੀਦੇ ਨੇ। ਵਿਰਾਟ ਰੂਪ ਦੀ ਹੈ ਇਹ ਚੋਟੀ। ਬ੍ਰਾਹਮਣ, ਦੇਵਤਾ, ਸ਼ਤਰੀਏ, ਵੈਸ਼ੇ, ਸ਼ੂਦਰ, ਪਹਿਲੇ ਸ਼ੂਦਰ ਨਹੀਂ ਹੋ ਸਕਦੇ। ਬਾਪ ਬ੍ਰਹਮਾ ਦੁਆਰਾ ਬ੍ਰਾਹਮਣ ਰਚਦੇ ਨੇ, ਸ਼ੂਦਰ ਕਿਵੇਂ ਤੇ ਕਿਸੇ ਦੁਆਰਾ ਰਚਣਗੇ? ਤੁਸੀਂ ਜਾਣਦੇ ਹੋ ਕਿਵੇਂ ਨਵੀਂ ਰਚਨਾ ਰਚਦੇ ਨੇ? ਇਹ ਅਡੋਪਸ਼ਨ ਹੈ ਬਾਪ ਦੀ। ਕਲਪ ਕਲਪ ਬਾਪ ਆ ਕੇ ਸ਼ੂਦਰ ਤੋਂ ਬ੍ਰਾਹਮਣ ਬਣਾਉਂਦੇ ਨੇ, ਫਿਰ ਬ੍ਰਾਹਮਣ ਤੋਂ ਦੇਵਤਾ ਬਣਾਉਂਦੇ ਨੇ। ਬ੍ਰਾਹਮਣਾਂ ਦੀ ਸਰਵਿਸ ਬਹੁਤ ਉੱਚੀ ਹੈ। ਉਹ ਬ੍ਰਾਹਮਣ ਲੋਕ ਖੁਦ ਪਵਿੱਤਰ ਨਹੀਂ ਤਾਂ ਦੂਜਿਆਂ ਨੂੰ ਪਵਿੱਤਰ ਕਿਵੇਂ ਬਣਾਉਣਗੇ? ਕੋਈ ਵੀ ਬ੍ਰਾਹਮਣ ਸੰਨਿਆਸੀ ਨੂੰ ਕਦੇ ਰੱਖੜੀ ਨਹੀਂ ਬੰਨਣਗੇ। ਉਹ ਕਹਿਣਗੇ ਅਸੀਂ ਤਾਂ ਹਾਂ ਹੀ ਪਵਿੱਤਰ। ਤੁਸੀਂ ਆਪਣਾ ਮੂੰਹ ਦੇਖੋ, ਤੁਸੀਂ ਬੱਚੇ ਵੀ ਕਿਸੇ ਤੋਂ ਵੀ ਰੱਖੜੀ ਨਹੀਂ ਬੰਧਵਾ ਸਕਦੇ। ਦੁਨੀਆਂ ਵਿੱਚ ਸਭ ਇੱਕ ਦੋ ਤੋਂ ਬੰਧਵਾਉਂਦੇ ਨੇ। ਭੈਣ ਭਰਾ ਨੂੰ ਬੰਦੀ ਇਹ ਰਿਵਾਜ ਹੁਣ ਨਿਕਲਿਆ ਹੈ। ਹੁਣ ਤੁਸੀਂ ਸ਼ੂਦਰ ਤੋਂ ਬ੍ਰਾਹਮਣ ਬਣਨ ਦੇ ਲਈ ਪੁਰਸ਼ਾਰਥ ਕਰਦੇ ਹੋ। ਸਮਝਾਉਣਾ ਪੈਂਦਾ ਹੈ। ਮੇਲ ਫੀਮੇਲ ਦੋਨੋਂ ਪਵਿੱਤਰਤਾ ਦੀ ਪ੍ਰਤਿਗਿਆ ਕਰਦੇ ਨੇ, ਦੋਨੋਂ ਦੱਸ ਸਕਦੇ ਨੇ ਅਸੀਂ ਕਿਵੇਂ ਬਾਪ ਦੀ ਸ਼੍ਰੀਮਤ ਤੋਂ ਪਵਿੱਤਰ ਰਹਿੰਦੇ ਹਾਂ। ਅੰਤ ਤੱਕ ਇਸ ਕੰਮ ਵਿਕਾਰ ਤੇ ਜਿੱਤ ਰਹੇ ਤਾਂ ਪਵਿੱਤਰ ਜਗਤ ਦਾ ਮਾਲਿਕ ਬਣੋਗੇ। ਪਵਿੱਤਰ ਦੁਨੀਆਂ ਸਾਜੁਗ ਨੂੰ ਕਿਹਾ ਜਾਂਦਾ, ਸੋ ਹੁਣ ਸਥਾਪਨ ਹੋ ਰਹੀ ਹੈ। ਤੁਸੀਂ ਸਭ ਪਵਿੱਤਰ ਹੋ। ਵਿਕਾਰ ਵਿੱਚ ਗਿਰਨ ਵਾਲੇ ਨੂੰ ਰੱਖੜੀ ਬਣ ਸਕਦੇ ਹੋ। ਪ੍ਰਤਿਗਿਆ ਕਰ ਫਿਰ ਪਤਿਤ ਬਣੇ ਤਾਂ ਕਹਿਣਗੇ ਤੁਸੀਂ ਰੱਖੜੀ ਬਣਵਾਉਣ ਆਏ ਸੀ, ਫਿਰ ਤੁਹਾਡਾ ਕੀ ਹੋਇਆ? ਕਹਿਣਗੇ ਮਾਇਆ ਤੋਂ ਹਾਰ ਖਾ ਲਈ। ਇਹ ਹੈ ਹੀ ਯੁੱਧ ਦਾ ਮੈਦਾਨ। ਵਿਕਾਰ ਵੱਡਾ ਦੁਸ਼ਮਣ ਹੈ। ਐਸੀ ਜਿੱਤ ਪਾਉਣ ਨਾਲ ਹੀ ਜਗਤ ਜੀਤ ਅਰਥਾਤ ਰਾਜਾ ਰਾਣੀ ਬਣਨਾ ਹੈ। ਪਰਜਾ ਨੂੰ ਜਗਤ ਜੀਤ ਨਹੀਂ ਕਹਾਂਗੇ। ਮਿਹਨਤ ਤਾਂ ਰਾਜਾ ਰਾਣੀ ਕਰਦੇ ਨੇ ਨਾ, ਕਹਿੰਦੇ ਵੀ ਨੇ ਅਸੀਂ ਤਾਂ ਸ਼੍ਰੀ ਲਕਸ਼ਮੀ ਨਾਰਾਇਣ ਬਣਾਂਗੇ। ਸ਼੍ਰੀ ਲਕਸ਼ਮੀ ਨਾਰਾਇਣ ਤੋਂ ਬਾਅਦ ਉਹਨਾਂ ਦੇ ਤਖ਼ਤ ਤੇ ਜਿੱਤ ਉਹਨਾਂ ਦੇ ਬੱਚਿਆਂ ਦੀ ਹੀ ਹੁੰਦੀ ਹੈ। ਔਰ ਸ਼੍ਰੀ ਲਕਸ਼ਮੀ ਨਾਰਾਇਣ ਫਿਰ ਦੂਜੇ ਜਨਮ ਵਿੱਚ ਹੇਠਾਂ ਚਲੇ ਜਾਣਗੇ। ਵੱਖ ਨਾਮ ਰੂਪ ਨਾਲ ਬੱਚੇ ਨੂੰ ਗੱਦੀ ਮਿਲਦੀ ਹੈ, ਉੱਚ ਨੰਬਰ ਗਿਣਿਆ ਜਾਏਗਾ, ਪੁਨਰ ਜਨਮ ਲੈਂਦੇ ਨੇ ਨਾ। ਬੱਚਾ ਤਖਤ ਤੇ ਬੈਠੇਗਾ, ਉਹ ਸੈਕਿੰਡ ਗ੍ਰੇਡ ਹੋ ਜਾਏਗਾ, ਉੱਪਰ ਵਾਲਾ ਹੇਠਾਂ, ਹੇਠਾਂ ਵਾਲਾ ਉੱਪਰ ਆ ਜਾਏਗਾ। ਹੁਣ ਬੱਚਿਆਂ ਨੂੰ ਅਜੇਗਾ ਉੱਚ ਬਣਨਾ ਹੈ ਤਾਂ ਸਰਵਿਸ ਵਿੱਚ ਲੱਗ ਜਾਣਾ ਚਾਹੀਦਾ ਹੈ। ਪਵਿੱਤਰ ਹੋਣਾ ਵੀ ਬਹੁਤ ਜ਼ਰੂਰੀ ਹੈ। ਬਾਪ ਕਹਿੰਦੇ ਨੇ, ਮੈਂ ਪਵਿੱਤਰ ਦੁਨੀਆ ਬਣਾਉਂਦਾ ਹਾਂ। ਅੱਛਾ, ਪੁਰਸ਼ਾਰਥ ਥੋੜਾ ਕਰਦੇ ਨੇ, ਪਵਿੱਤਰਤਾ ਸਾਰੀ ਦੁਨੀਆ ਬਣ ਜਾਂਦੀ ਹੈ। ਤੁਹਾਡੇ ਲਈ ਸਵਰਗ ਦੀ ਸਥਾਪਨਾ ਕਰਦੇ ਨੇ, ਇਹ ਡਰਾਮ ਅਨੁਸਾਰ ਹੋਣਾ ਹੀ ਹੈ। ਇਹ ਖੇਡ ਬਣਿਆ ਹੋਇਆ ਹੈ, ਤੁਸੀਂ ਪਵਿੱਤਰ ਬਣ ਜਾਂਦੇ ਕੋ ਫਿਰ ਵਿਨਾਸ਼ ਸ਼ੁਰੂ ਹੋ ਜਾਂਦਾ ਹੈ, ਸਾਜੁਗ ਦੀ ਸਥਾਪਨਾ ਹੋ ਜਾਂਦੀ ਹੈ। ਡਰਾਮਾ ਨੂੰ ਤੁਸੀਂ ਸਮਝ ਸਕਦੇ ਕੋ, ਸਾਜੁਗ ਵਿੱਚ ਸੀ ਦੇਵਤਾਵਾਂ ਦਾ ਰਾਜ, ਹੁਣ ਨਹੀਂ ਹੈ, ਫਿਰ ਹੋਣਾ ਹੈ। ਤੁਸੀਂ ਹੋ ਰੂਹਾਨੀ ਮਿਲਟਰੀ, ਤੁਸੀਂ ਪੰਜ ਵਿਕਾਰਾਂ ਤੇ ਜਿੱਤ ਪਾਣ ਨਾਲ ਜਗਤ ਜੀਤ ਬਣਨ ਵਾਲੇ ਹੋ। ਜਨਮ ਜਨਮਾਂਤਰ ਦੇ ਪਾਪ ਕੱਟਣ ਦੇ ਲਈ ਬਾਬਾ ਯੁਕਤੀਆਂ ਦੱਸਦੇ ਰਹਿੰਦੇ ਨੇ। ਬਾਪ ਇੱਕ ਵਾਰ ਆ ਕੇ ਯੁਕਤੀ ਦੱਸਦੇ ਨੇ, ਜਦੋਂ ਤੱਕ ਰਾਜਧਾਨੀ ਸਥਾਪਨ ਨਾ ਹੋ ਜਾਵੇ ਉਦੋਂ ਤੱਕ ਵਿਨਾਸ਼ ਨਹੀਂ ਹੋਵੇਗਾ। ਤੁਸੀਂ ਬਹੁਤ ਗੁਪਤ ਵਾਰੀਅਸ ਹੋ, ਸਾਜੁਗ ਹੋਣਾ ਹੀ ਹੈ ਕਲਯੁਗ ਤੋਂ ਬਾਅਦ, ਫਿਰ ਸਾਜੁਗ ਵਿੱਚ ਕਦੇ ਲੜਾਈ ਨਹੀਂ ਹੁੰਦੀ। ਤੁਸੀਂ ਬੱਚੇ ਜਾਣਦੇ ਕੋ, ਸਭ ਆਤਮਾਵਾਂ ਜੋ ਵੀ ਪਾਟ ਵਜਾਉਂਦੀਆਂ ਨੇ ਸਭ ਨੂੰਦਿਆ ਹੋਇਆ ਹੈ, ਜਿਵੇਂ ਕਠਪੁਤਲੀ ਹੁੰਦੀ ਹੈ ਨਾ, ਐਵੇਂ ਨੱਚਦੀ ਰਹਿੰਦੀ ਹੈ। ਇਹ ਵੀ ਡਰਾਮਾ ਹੈ, ਹਰ ਇੱਕ ਦਾ ਡਰਾਮਾ ਵਿੱਚ ਪਾਟ ਹੈ। ਪਾਟ ਵਜਾਉਂਦੇ ਵਜਾਉਂਦੇ ਤੁਸੀਂ ਤਮੋ ਪ੍ਰਧਾਨ ਬਣੇ ਹੋ, ਫਿਰ ਉੱਪਰ ਜਾਂਦੇ ਹੋ, ਸਤੋ ਪ੍ਰਧਾਨ ਬਣਦੇ ਹੋ। ਨੌਲੇਜ ਤਾਂ ਸੈਕਿੰਡ ਦੀ ਹੈ, ਸਤੋ ਪ੍ਰਧਾਨ ਬਣਦੇ ਫਿਰ ਡਿੱਗਦੇ ਡਿੱਗਦੇ ਤਮੋ ਪ੍ਰਧਾਨ ਬਣਦੇ ਨੇ, ਫਿਰ ਬਾਪ ਉੱਪਰ ਲੈ ਜਾਂਦੇ ਨੇ। ਵਾਸਤਵ ਵਿੱਚ ਮਛਲੀਆਂ ਜਿਵੇਂ ਤਾਰ ਵਿੱਚ ਲਟਕੀਆਂ ਹੁੰਦੀਆਂ ਨੇ ਨਾ, ਇਸ ਤਾਰ ਵਿੱਚ ਮਨੁੱਖਾਂ ਨੂੰ ਪਾਉਣਾ ਚਾਹੀਦਾ ਹੈ। ਐਵੇਂ ਉਤਰਦੀ ਕਲਾ ਫਿਰ ਚੜ੍ਹਦੀ ਕਲਾ, ਤੁਸੀਂ ਵੀ ਐਵੇਂ ਚੜ੍ਹਦੇ ਹੋ, ਫਿਰ ਉਤਰਦੇ ਉਤਰਦੇ ਹੇਠਾਂ ਆ ਜਾਂਦੇ ਹੋ। 5000 ਵਰੇ ਲੱਗਦੇ ਨੇ ਉੱਪਰ ਜਾ ਕੇ ਫਿਰ ਉਤਰਨ ਵਿੱਚ। ਇਹ 84 ਦਾ ਚੱਕਰ ਤੁਹਾਡੀ ਬੁੱਧੀ ਵਿੱਚ ਹੈ। ਉਤਰਦੀ ਕਲਾ ਚੜ੍ਹਦੀ ਕਲਾ ਦਾ ਰਾਜ ਵੀ ਬਾਬਾ ਨੇ ਸਮਝਾਇਆ। ਤੁਹਾਡੇ ਵਿੱਚ ਵੀ ਨੰਬਰਵਾਰ ਜਾਣਦੇ ਨੇ, ਫਿਰ ਪੁਰਸ਼ਾਰਥ ਕਰਦੇ ਨੇ। ਜੋ ਬਾਪ ਨੂੰ ਯਾਦ ਕਰਦੇ ਉਹ ਜਲਦੀ ਉੱਪਰ ਜਾਂਦੇ ਨੇ। ਇਹ ਪ੍ਰਵਿਰਤੀ ਮਾਰਗ ਹੈ, ਜਿਵੇਂ ਜੋੜੀ ਦੌੜਾਉਂਦੇ ਨੇ, ਜੋੜੀ ਦਾ ਇੱਕ ਇੱਕ ਪੈਰ ਬੰਦੇ ਨੇ ਫਿਰ ਦੌੜਾਉਂਦੇ ਨੇ। ਬਾਬਾ ਨੇ 3-leg ਰੇਸ ਨੂੰ ਯਾਦ ਕੀਤਾ ਕਿ ਦੋ ਪੈਰਾਂ ਨੂੰ ਇਕੱਠਾ ਕਰ ਦਿੰਦੇ, ਜੋੜੀ ਨੂੰ ਇੱਕ ਇੱਕ ਪੈਰ ਨਾਲ ਬੰਨ ਕੇ ਫਿਰ ਦੌੜਾਉਂਦੇ ਨੇ। ਇਹ ਵੀ ਤੁਹਾਡੀ ਦੌੜੀ ਹੈ ਨਾ, ਕੋਈ ਦੀ ਪ੍ਰੈਕਟਿਸ ਨਹੀਂ ਹੁੰਦੀ ਤਾਂ ਡਿੱਗ ਪੈਂਦੇ। ਇਸ ਵਿੱਚ ਵੀ ਐਵੇਂ ਹੁੰਦਾ, ਇੱਕ ਅੱਗੇ ਵੱਧਦਾ, ਦੂਜਾ ਰੋਕ ਲੈਂਦਾ, ਕਿਤੇ ਤਾਂ ਦੋਨੋਂ ਹੀ ਗਿਰ ਜਾਂਦੇ ਨੇ, ਬਾਬਾ ਵੰਡਰ ਖਾਂਦੇ ਨੇ। ਬੁੱਢਿਆਂ ਬੁੱਢਿਆਂ ਨੂੰ ਵੀ ਕੰਮ ਵਿਕਾਰ ਦੀ ਅੱਗ ਲੱਗਦੀ, ਉਹ ਵੀ ਗਿਰ ਜਾਂਦੇ। ਐਵੇਂ ਥੋੜੀ ਉਸਨੇ ਗਿਰਾ ਦਿੱਤਾ, ਗਿਰਨਾ ਨਾ ਗਿਰਨਾ ਆਪਣੇ ਹੱਥ ਵਿੱਚ ਹੈ, ਕੋਈ ਧੱਕਾ ਥੋੜੀ ਦਿੰਦਾ ਹੈ। ਅਸੀਂ ਗਿਰੇ ਕਿਉਂ, ਕੁਝ ਵੀ ਹੋ ਜਾਈਏ ਅਸੀਂ ਨਹੀਂ ਗਿਰਾਂਗੇ। ਗਿਰੇ ਤਾਂ ਖਾਨਾ ਖਰਾਬ, ਜ਼ੋਰ ਨਾਲ ਚਮਾਟ ਲੱਗਦੀ ਹੈ, ਫਿਰ ਪਛਤਾਉਂਦੇ ਵੀ ਨੇ, ਹੱਡੀ ਹੱਡੀ ਟੁੱਟ ਜਾਂਦੀ ਹੈ, ਬਹੁਤ ਚੋਟ ਲੱਗਦੀ ਹੈ। ਬਾਬਾ ਵੱਖ ਵੱਖ ਪ੍ਰਕਾਰ ਤੋਂ ਸਮਝਾਉਂਦੇ ਰਹਿੰਦੇ ਨੇ। ਇਹ ਵੀ ਸਮਝਾਇਆ, ਸ਼ਿਵ ਜਯੰਤੀ ਤੇ ਤਾਰਾਂ ਅਜਿਹੀਆਂ ਆਉਣੀਆਂ ਚਾਹੀਦੀਆਂ ਨੇ ਜੋ ਮਨੁੱਖ ਪੜ੍ਹਨ ਨਾਲ ਸਮਝ ਜਾਣ, ਵਿਚਾਰ ਸਾਗਰ ਮੰਥਨ ਕਰਨ ਦੇ ਲਈ। ਬਾਬਾ ਟਾਈਮ ਦਿੰਦੇ ਨੇ, ਕੋਈ ਦੇਖੇ ਤਾਂ ਵੰਡਰ ਖਾਏ। ਕਿੰਨੀਆਂ ਚਿੱਠੀਆਂ ਆਉਂਦੀਆਂ ਨੇ, ਸਭ ਲਿਖਦੇ ਨੇ ਬਾਪ ਦਾਦਾ। ਤੁਸੀਂ ਸਮਝਾ ਸਕਦੇ ਹੋ, ਸ਼ਿਵ ਬਾਬਾ ਨੂੰ ਬਾਪ, ਬ੍ਰਹਮਾ ਨੂੰ ਦਾਦਾ ਕਹਿੰਦੇ ਨੇ। ਇੱਕ ਨੂੰ ਕਦੇ ਕੋਈ ਬਾਪ ਦਾਦਾ ਕਹਿੰਦੇ ਨੇ ਕਿ? ਇਹ ਤਾਂ ਵੰਡਰਫੁਲ ਗੱਲ ਹੈ, ਇਸ ਵਿੱਚ ਸੱਚਾ ਸੱਚਾ ਗਿਆਨ ਹੈ। ਪਰ ਯਾਦ ਵਿੱਚ ਰਹੀਏ ਤਾਂ ਕਿਸੇ ਨੂੰ ਤੀਰ ਵੀ ਲੱਗੇ, ਘੜੀ ਘੜੀ ਦੇ ਅਭਿਮਾਨ ਵਿੱਚ ਆ ਜਾਂਦੇ ਨੇ। ਬਾਬਾ ਕਹਿਣ, ਆਤਮ ਅਭਿਮਾਨੀ ਬਣੋ। ਆਤਮਾ ਹੀ ਸਰੀਰ ਧਾਰਨ ਕਰ ਪਾਟ ਵਜਾਉਂਦੀ ਹੈ। ਕੋਈ ਮਰਦਾ ਹੈ ਤਾਂ ਕਿਸੇ ਨੂੰ ਖਿਆਲ ਹੀ ਨਹੀਂ, ਆਤਮਾ ਵਿੱਚ ਜੋ ਪਾਠ ਦੇ ਨੂੰਦ ਹੈ ਉਸ ਨੂੰ ਅਸੀਂ ਸਾਕਸ਼ੀ ਹੋ ਕੇ ਦੇਖਦੇ ਹਾਂ। ਉਸ ਨੂੰ ਇੱਕ ਸਰੀਰ ਛੋੜ ਦੂਜਾ ਲੈ ਪਾਠ ਵਜਾਣਾ ਹੈ। ਐਸੀ ਚ ਅਸੀਂ ਕੀ ਕਰ ਸਕਦੇ ਹਾਂ? ਇਹ ਗਿਆਨ ਵੀ ਤੁਹਾਡੀ ਬੁੱਧੀ ਵਿੱਚ ਹੈ, ਉਹ ਵੀ ਨੰਬਰਵਾਰ। ਕਈਆਂ ਦੀ ਬੁੱਧੀ ਵਿੱਚ ਠਹਿਰਦਾ ਹੀ ਨਹੀਂ, ਇਸ ਲਈ ਕਿਸੇ ਨੂੰ ਸਮਝਾ ਨਹੀਂ ਸਕਦੀ। ਆਤਮਾ ਬਿਲਕੁਲ ਗਰਮ ਤਵਾ ਤਮੋ ਪ੍ਰਧਾਨ ਪਤਿਤ ਹੈ, ਉਸੇ ਗਿਆਨ ਅੰਮ੍ਰਿਤ ਪਾਇਆ ਜਾਂਦਾ ਹੈ ਤਾਂ ਵੀ ਠਹਿਰਦਾ ਨਹੀਂ। ਜਿਸ ਨੇ ਬਹੁਤ ਭਗਤੀ ਕੀਤੀ ਉਸ ਨੂੰ ਤੀਰ ਲੱਗੇਗਾ, ਚੱਕ ਧਾਰਨਾ ਹੋਵੇਗੀ। ਹਿਸਾਬ ਹੀ ਵੰਡਰਫੁੱਲ ਹੈ। ਪਹਿਲੇ ਨੰਬਰ ਵਿੱਚ ਪਾਵਨ ਉਹੀ ਪਤਿਤ ਬਣਦੇ ਨੇ। ਇਹ ਵੀ ਕਿੰਨੀਆਂ ਸਮਝਣ ਦੀਆਂ ਗੱਲਾਂ ਹੁੰਦੀਆਂ ਨੇ। ਕਿਸੇ ਦੀ ਤਕਦੀਰ ਵਿੱਚ ਨਹੀਂ, ਪੜ੍ਹਾਈ ਨੂੰ ਛੱਡ ਦਿੰਦੀ। ਜੇਕਰ ਛੋਟੇਪਨ ਵਿੱਚ ਨੌਲੇਜ ਵਿੱਚ ਲੱਗ ਜਾਣ ਤਾਂ ਧਾਰਨਾ ਹੁੰਦੀ ਜਾਏਗੀ, ਸਮਝਣਗੇ ਇਹਨਾਂ ਨੇ ਬਹੁਤ ਭਗਤੀ ਕੀਤੀ ਹੋਈ ਹੈ, ਬਹੁਤ ਹੁਸ਼ਿਆਰ ਹੋ ਜਾਣ। ਕਿਉਂਕਿ ਆਰਗਨ ਵੱਡੇ ਹੋਣ ਨਾਲ ਸਮਝ ਵੀ ਜ਼ਿਆਦਾ ਆਉਂਦੀ ਹੈ ਨਾ। ਜਿਸਮਾਨੀ ਰੂਹਾਨੀ ਦੋਨੋਂ ਪਾਸੇ ਅਟੈਂਸ਼ਨ ਦੇਣ ਨਾਲ ਫਿਰ ਉਹ ਅਸਰ ਨਿਕਲ ਜਾਂਦਾ ਹੈ। ਇਹ ਹੈ ਈਸ਼ਵਰੀ ਪੜ੍ਹਾਈ, ਫਰਕ ਹੈ ਨਾ। ਪਰ ਜਦੋਂ ਉਹ ਵੀ ਲਗਨ ਵਿੱਚ ਲੱਗੇ ਨਾ, ਉਹ ਵੀ ਜਦੋਂ ਲਗਨ ਵਿੱਚ ਲੱਗੇ, ਅੱਛਾ ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮੋਰਨਿੰਗ, ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ, ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ, ਪਹਿਲੀ ਧਾਰਨਾ ਰੂਹਾਨੀ ਮਿਲਟਰੀ ਬਣ, ਪੰਜ ਵਿਕਾਰਾਂ ਤੇ ਜਿੱਤ ਪਾਣੀ ਹੈ, ਪਵਿੱਤਰ ਜ਼ਰੂਰ ਬਣਨਾ ਹੈ, ਸ਼੍ਰੀਮਤ ਤੇ ਭਾਰਤ ਨੂੰ ਪਾਵਨ ਬਣਾਉਣ ਦੀ ਸੇਵਾ ਕਰਨੀ ਹੈ। ਦੂਜਾ, ਇਸ ਬੇਹੱਦ ਨਾਟਕ ਵਿੱਚ ਹਰ ਪਾਠ ਆਤਮ ਅਭਿਮਾਨੀ ਹੋ ਕੇ ਵਜਾਣਾ ਹੈ, ਕਦੇ ਵੀ ਦੇਹ ਅਭਿਮਾਨ ਵਿੱਚ ਨਹੀਂ ਆਣਾ, ਸਾਕਸ਼ੀ ਹੋ ਕੇ ਹਰ ਐਕਟਰ ਦਾ ਪਾਠ ਵੇਖਣਾ ਹੈ, ਵਰਦਾਨ ਹੈ। ਸਦਾ ਖੁਸ਼ੀ ਤੇ ਮੌਜ ਦੀ ਸਥਿਤੀ ਵਿੱਚ ਰਹਿਣ ਵਾਲੇ ਕੰਬਾਈਂਡ ਰੂਪ ਦੇ ਅਨੁਭਵੀ ਭਵ, ਸਦਾ ਖੁਸ਼ੀ ਤੇ ਮੌਜ ਦੀ ਸਥਿਤੀ ਵਿੱਚ ਰਹਿਣ ਵਾਲੇ ਕੰਬਾਈਂਡ ਸਵਰੂਪ ਦੇ ਅਨੁਭਵੀ ਭਵ, ਬਾਤਾਂ ਦਾ ਬੱਚਿਆਂ ਨੂੰ ਸਦਾ ਕਹਿੰਦੇ, ਬੱਚੇ ਬਾਪ ਨੂੰ ਹੱਥ ਵਿੱਚ ਹੱਥ ਦੇ ਕੇ ਚੱਲੋ, ਇਕੱਲੇ ਨਾ ਚੱਲੋ। ਇਕੱਲੇ ਚੱਲਣ ਨਾਲ ਕਦੇ ਬੋਰ ਹੋ ਜਾਓਗੇ, ਕਦੇ ਕਿਸੇ ਦੀ ਨਜ਼ਰ ਵੀ ਪੈ ਜਾਏਗੀ। ਬਾਪ ਦੇ ਨਾਲ ਕੰਬਾਈਂਡ ਹਾਂ ਇਸ ਸਵਰੂਪ ਦਾ ਅਨੁਭਵ ਕਰਦੇ ਰਹੋ ਤਾਂ ਕਦੇ ਵੀ ਮਾਇਆ ਦੀ ਨਜ਼ਰ ਨਹੀਂ ਪਵੇਗੀ। ਸਾਥ ਦਾ ਅਨੁਭਵ ਹੋਣ ਦੇ ਕਾਰਨ ਖੁਸ਼ੀ ਨਾਲ ਮੌਜ ਨਾਲ ਖਾਂਦੇ ਚੱਲਦੇ ਮੌਜ ਮਨਾਉਂਦੇ ਰਹੋਗੇ। ਧੋਖਾ ਦੁੱਖ ਦੇਣ ਵਾਲੇ ਸੰਬੰਧਾਂ ਵਿੱਚ ਫਸਣ ਤੋਂ ਵੀ ਬਚ ਜਾਓਗੇ। ਸਲੋਗਨ ਹੈ, ਯੋਗ ਰੂਪੀ ਕਵਚ ਪਾ ਕੇ ਰੱਖੋ ਤਾਂ ਮਾਇਆ ਦੁਸ਼ਮਣ ਦਾ ਵਾਰ ਨਹੀਂ ਲੱਗੇਗਾ। ਯੋਗ ਰੂਪੀ ਕਵਚ ਪਾ ਕੇ ਰੱਖੋ ਤਾਂ ਮਾਇਆ ਰੂਪੀ ਦੁਸ਼ਮਣ ਦਾ ਵਾਰ ਨਹੀਂ ਲੱਗੇਗਾ। ਹੁਣ ਲਗਨ ਦੀ ਅਗਨ ਨੂੰ ਪ੍ਰਜਵਲਿਤ ਕਰ, ਯੋਗ ਨੂੰ ਜਵਾਲਾ ਰੂਪ ਬਣਾਓ। ਅੱਜ ਦਾ ਅਵਿਅਕਤ ਇਸ਼ਾਰਾ, ਜਿਵੇਂ ਦੁਖੀ ਆਤਮਾਵਾਂ ਦੇ ਮਨ ਵਿੱਚ ਇਹ ਆਵਾਜ਼ ਸ਼ੁਰੂ ਹੋਇਆ ਕਿ ਹੁਣ ਵਿਨਾਸ਼ ਹੋਵੇ, ਉਵੇਂ ਤੁਸੀਂ ਵਿਸ਼ਵ ਕਲਿਆਣਕਾਰੀ ਆਤਮਾਵਾਂ ਦੇ ਮਨ ਵਿੱਚ ਇਹ ਸੰਕਲਪ ਪੈਦਾ ਹੋਵੇ ਕਿ ਜਲਦੀ ਹੀ ਸਭ ਦਾ ਕਲਿਆਣ ਹੋਵੇ ਤਾਂ ਸਮਾਪਤੀ ਹੋਵੇਗੀ। ਵਿਨਾਸ਼ਕਾਰੀਆਂ ਨੂੰ ਕਲਿਆਣਕਾਰੀ ਆਤਮਾਵਾਂ ਦੇ ਸੰਕਲਪ ਦਾ ਇਸ਼ਾਰਾ ਚਾਹੀਦਾ ਹੈ। ਇਸ ਲਈ ਆਪਣੇ ਐਵਰ ਰੈਡੀ ਬਣਨ ਦੇ ਪਾਵਰਫੁਲ ਸੰਕਲਪ ਨਾਲ ਜਵਾਲਾ ਰੂਪ ਯੋਗ ਦੁਆਰਾ ਵਿਨਾਸ਼ ਜਵਾਲਾ ਨੂੰ ਤੇਜ ਕਰੋ। ਓਮ ਸ਼ਾਂਤੀ।